दीपक जी, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਇੱਥੋਂ ਸ਼ੁਰੂ ਕਰਦੇ ਹਾਂ ਕਿ ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਨਵੀਆਂ ਅਪਡੇਟਸ ਕੀ ਨੇ? ਵਿਜੀਲੈਂਸ ਨੇ ਮਜੀਠੀਆ ਨੂੰ ਪਹਾੜਾਂ ਦੀ ਸੈਰ ਕਰਵਾਈ, ਕੀ ਚੱਲ ਰਿਹਾ ਜੀ?
ਬਿਲਕੁਲ ਜੀ, ਵਿਕਰਮ ਮਜੀਠੀਆ ਹੋਰੀ ਵਿਜੀਲੈਂਸ ਦੇ ਰਿਮਾਂਡ 'ਤੇ ਨੇ ਅਤੇ ਉਹ 540 ਕਰੋੜ ਦਾ ਕਹਿੰਦੇ ਜੀ ਹਿਸਾਬ ਕਿਤਾਬ ਲੱਭਣਾ ਹੈ ਕਿ ਜ਼ਮੀਨਾਂ ਜਾਇਦਾਦਾਂ ਕਾਰੋਬਾਰ ਉਹ ਸਾਰਾ ਕੁਛ। ਵੈਸੇ ਤਾਂ ਵਿਜੀਲੈਂਸ ਇਹ ਦਮ ਭਰਦੀ ਸੀਗੀ ਆਪਣੇ ਦਸਤਾਵੇਜ਼ੀ ਹਵਾਲੇ ਨਾਲ, ਜਿਹੜੀ FIR ਆ ਉਹਦੇ ਆਧਾਰ 'ਤੇ ਜਾਂ ਅਦਾਲਤ 'ਚ ਜਿਹਦੇ ਆਧਾਰ 'ਤੇ ਰਿਮਾਂਡ ਮੰਗਿਆ ਜਾ ਰਿਹਾ ਸੀਗਾ, ਉਹਦੇ ਵਿੱਚ ਸਾਰਾ ਕੁਛ ਕਿਆ ਕੰਪਨੀਆਂ ਨੇ ਜੀ, ਆ ਕੰਪਨੀਆਂ 'ਚ ਪੈਸੇ ਦਾ ਆਦਾਨ ਪ੍ਰਦਾਨ ਹੋਇਆ ਜੀ, ਇਹਦੇ ਨਾਲ ਜਾਇਦਾਦਾਂ ਬਣੀਆਂ ਨੇ, ਸਾਰਾ ਕੁਛ। ਫਿਰ ਅੱਜ ਉਹਨਾਂ ਨੂੰ ਅਚਾਨਕ ਪਤਾ ਲੱਗਾ ਕਿ ਸਵੇਰੇ ਸਵੇਰੇ ਪਿਛਲੇ ਗੇਟੋਂ ਕੱਢ ਕੇ ਲੈ ਗਈ ਅਤੇ ਮੀਡੀਆ ਮੁੱਢਲੇ ਗੇਟ ਬੈਠਾ ਰਿਹਾ, ਤੜਕ ਸਾਰੀ ਉਹਨਾਂ ਨੂੰ ਗੱਡੀਆਂ 'ਚ ਲੱਦ ਕੇ ਪੂਰਾ ਕਾਫਲਾ ਇੱਕ ਨਿਕਲਿਆ, ਤਾਂ ਕਿ ਇਹ ਵੀ ਨਾ ਪਤਾ ਲੱਗੇ ਕਿ ਜਾਣਾ ਕਿੱਥੇ ਆ, ਕਿਸੇ ਨੂੰ ਦੱਸਿਆ ਨਾ ਜਾਵੇ। ਪਰ ਦਿਨ ਚੜ੍ਹਦਿਆਂ ਤੱਕ ਇਹ ਗੱਲ ਪਤਾ ਲੱਗ ਗਈ ਜੀ ਕਿ ਕਾਫਲਾ ਸ਼ਿਮਲੇ ਨੂੰ ਨਿਕਲਿਆ, ਉਹ ਤੋਂ ਬਾਅਦ ਹੋਰ ਥਾਵਾਂ 'ਤੇ ਵੀ ਗਏ ਨੇ ਅਤੇ ਸ਼ਿਮਲੇ ਜਾ ਕੇ ਕਹਿੰਦੇ ਜੀ ਉਹ ਜਿਹੜਾ ਉੱਥੇ ਉਹਨਾਂ ਦਾ ਕਾਰੋਬਾਰ ਹੈ ਜੀ, ਜਾਂ ਉਹਨਾਂ ਦੀ ਕੋਈ ਜਾਇਦਾਦਾਂ ਨੇ, ਕੋਈ ਪਹਾੜ ਪੂੜ ਖਰੀਦੇ ਨੇ, ਕੋਈ ਖੇਤ ਖਰੀਦੇ ਨੇ, ਕੋਈ ਜ਼ਮੀਨ ਜਾਇਦਾਦ, ਤਾਂ ਉਹ ਸਾਰੀ ਨਿਸ਼ਾਨਦੇਹੀ ਕਰਾਉਣੀ ਹੈ ਜੀ, ਪਤਾ ਕਰਨਾ। ਵੈਸੇ ਇਹ ਇੱਕ ਤਰੀਕਾਕਾਰ ਵੀ ਹੈ ਕਿ ਤੁਸੀਂ 2 ਜੁਲਾਈ ਨੂੰ ਹੁਣ ਪੇਸ਼ ਕਰਨਾ ਹੈ ਵਿਕਰਮ ਮਜੀਠੀਆ ਨੂੰ, ਅਤੇ ਇੰਨੇ ਦਿਨ ਬੈਠ ਕੇ ਤਾਂ ਪੁੱਛ ਗਿੱਛ ਕਰ ਨਹੀਂ ਸਕਦੇ, ਚਲੋ ਟੂਰ ਟਾਰ ਪਾ ਲਓ, ਇਹਦੇ ਨਾਲ ਘੁੰਮ ਫਿਰਿਆ, ਉਹ ਨਾਲੇ ਗਰਮੀ ਹੈ, ਮੌਸਮ ਬਦਲ ਜਾਂਦਾ, ਹਵਾ ਪਾਣੀ, ਚਲੋ। ਸੋ ਇਸ ਲਈ ਵੀ ਹੈ, ਜੇ ਨਹੀਂ ਤਾਂ ਫਿਰ ਅੱਜ ਦੇ ਟਾਈਮ 'ਚ ਇਹ ਤਾਂ ਹੈ ਨਹੀਂ ਗਾ ਕਿ ਤੁਸੀਂ ਫੀਤਾ ਲਿਜਾ ਕੇ ਤੋਂ ਨਪਾਈ ਕਰਾਉਣੀ, ਵਪਾਈ ਕਰਾਉਣੀ, ਤੁਹਾਡੇ ਰਿਕਾਰਡ 'ਚ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜ਼ਮੀਨ ਉਹਦੀ ਹੈ। ਪਰ ਉਹ ਕਹਿੰਦੇ ਨਹੀਂ ਜੀ, ਫਿਰ ਵੀ ਕੁਝ ਚੀਜ਼ਾਂ ਹੁੰਦੀਆਂ ਨੇ ਤਾਂ ਕਿ ਅਦਾਲਤ ਨੂੰ ਦੱਸ ਕੇ, ਜਿਵੇਂ ਪਿਛਲੀ ਵਾਰ 12 ਦਿਨ ਦਾ ਰਿਮਾਂਡ ਮੰਗਿਆ ਸੀ, ਹਾਂ ਹੁਣ ਇਸ ਵਾਰ 7 ਦਿਨ ਦਾ ਹੀ, ਪਰ ਮਿਲਿਆ 7 ਦਿਨ ਦਾ ਹੀ ਹੈ, ਸੋ ਅਗਲੀ ਵਾਰ ਤਾਂ ਰਿਮਾਂਡ ਲੈਣਾ ਨਾ ਜੀ। ਸੋ ਇਸ ਲਈ ਅੱਜ ਪੂਰਾ ਦਿਨ ਘੁੰਮ ਫਿਰ ਕੇ ਜਦੋਂ ਵਾਪਸ ਪਰਤੇ
ਜੀ,
ਅਤੇ ਵਾਪਸ ਪਰਤ ਕੇ ਫਿਰ ਕਹਿੰਦੇ ਜੀ ਕਿ ਵਿਕਰਮ ਮਜੀਠੀਆ ਜਾਂਚ 'ਚ ਸਹਿਯੋਗ ਨਹੀਂ ਕਰ ਰਿਹਾ। ਵਿਜੀਲੈਂਸ ਕਹਿੰਦੀ ਜੀ ਇਸ ਲਈ ਕਿ ਸਾਨੂੰ ਬਹੁਤ ਮੁਸ਼ਕਿਲ ਆ ਰਹੀ ਹੈ, ਉਹ ਜਿੱਥੇ ਜਿੱਥੇ ਗਏ ਅਸੀਂ ਉਹਨਾਂ ਨੂੰ ਦਿਖਾਇਆ ਦੱਸਿਆ, ਪਰ ਉਹ ਸਾਨੂੰ ਕਿਸੇ ਵੀ ਸਹੀ ਜਵਾਬ ਨਹੀਂ ਦੇ ਰਹੇ, ਤਾਂ ਸਾਡੀ ਜਾਂਚ 'ਚ ਪ੍ਰਭਾਵਿਤ ਹੋ ਰਹੀ ਹੈ। ਤੋ ਇਸ ਲਈ ਰਿਮਾਂਡ ਮੰਗਣ ਦਾ ਆਧਾਰ ਵੀ ਬਣੂਗਾ, ਅਤੇ ਜੇ ਵਿਕਰਮ ਮਜੀਠੀਆ ਸਹਿਯੋਗ ਨਹੀਂ ਕਰ ਰਹੇ, ਜੇ ਉਹਨਾਂ ਕੋਲ ਤਸਬੂਤ ਹੈਗੇ ਨੇ ਕਿ ਜਾਇਦਾਦ ਤਾਂ ਉਹਨਾਂ ਦੇ ਨਾਂ ਬੋਲਦੀਆਂ ਨੇ, ਫਿਰ ਜੀ ਉਹਨਾਂ ਦੇ ਜਾਂਚ ਸਹਿਯੋਗ ਕਰਨ ਦਾ ਨਾ ਕਰਨ ਦਾ ਤਾਂ ਕੋਈ ਮਤਲਬ ਨਹੀਂ ਬਣਨਾ, ਇਹਦਾ ਰਿਕਾਰਡ ਬੋਲ ਦੂਗਾ ਇਹਨਾਂ ਦਾ
ਜੀ।
ਸੋ ਦੂਸਰੇ ਪਾਸੇ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ, ਇਸ ਲਈ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਇੱਕ ਬੱਸ ਰੁਕੀ ਵਾਲਾ ਮਾਮਲਾ ਪਤਾ ਲੱਗ ਰਿਹਾ ਕਿ ਇੱਕ ਹੋਰ ਮਾਮਲਾ ਪਾਉਣ ਦੀ ਤਿਆਰੀ ਹੋ ਰਹੀ ਹੈ। ਦੂਸਰੇ ਪਾਸੇ ਉਹਨਾਂ ਦੇ ਖਿਲਾਫ ਗਵਾਹਾਂ ਦੀ ਸੂਚੀ ਲੰਬੀ ਹੁੰਦੀ ਜਾ ਰਹੀ ਹੈ, ਜਿਵੇਂ ਪਹਿਲਾਂ ਸਾਬਕਾ DGP ਸਿਧਾਰਥ ਚਟੋਪਾਧਿਆਏ ਆਏ, ਉਹ ਆਏ ਸਾਹਮਣੇ ਕਿ ਮੈਂ ਦੱਸ ਕੇ ਆਉਣਾ ਜੀ, ਉਹ ਵਿਜੀਲੈਂਸ 'ਚ ਆ ਗਏ। ਫਿਰ ਵਿਜੀਲੈਂਸ ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ, ਉਹ ਸਾਹਮਣੇ ਆ ਗਏ ਕਿ ਮੈਥੋਂ ਲਓ। ਸੋ ਇੱਥੇ ਨਹੀਂ ਗੱਲ ਰੁਕੀ, ਫਿਰ ਅਕਾਲੀ ਆਗੂ ਰਹੇ ਨੇ, MLA ਰਹੇ ਨੇ, ਹੈਂ ਇਹਨਾਂ ਦੇ ਨਾਲ ਕੰਮ ਕਰਦੇ ਰਹੇ ਨੇ, ਬੋਨੀ ਜਨਾਲਾ ਹੋਰੀ, ਜਨਾਲਾ ਹੋਰਾਂ ਦੇ ਬੇਟੇ, ਹੈਂ ਉਹ ਕਹਿੰਦੇ ਜੀ ਮਤਲਬ ਮੈਨੂੰ ਇਹਨਾਂ ਨੇ ਆਪ ਮਿਲਾਇਆ ਜੀ, ਆਪਣੇ ਅੰਤਰਰਾਸ਼ਟਰੀ ਤਸਕਰਾਂ ਦੇ ਨਾਲ ਜੀ, ਵੱਡੇ ਨਾਮੀ ਗ੍ਰਾਮੀ ਤਸਕਰਾਂ ਦੇ ਨਾਲ, ਅਤੇ ਕਹਿੰਦੇ ਸੀ ਮੇਰਾ ਜਿਗਰੀ ਯਾਰ ਹੈ ਜੀ। ਮੈਂ ਇਹ ਚਿੱਠੀ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਲਿਖੀ ਸੀ ਜੀ, ਉਸ ਸਮੇਂ ਵੀ ਕਿਵੇਂ ਸੁਣਵਾਈ ਠੱਪ ਹੋਈ ਸਾਰਾ ਕੁਛ, ਸੋ ਮੈਂ ਤਾਂ ਉਸੇ ਚਿੱਠੀ 'ਤੇ ਆਪਣੇ ਉਸੇ ਬਿਆਨ 'ਤੇ ਖੜਾ ਜੀ, ਉਹ ਸਾਹਮਣੇ ਆ ਗਏ। ਫਿਰ ਵਿਕਰਮ ਮਜੀਠੀਆ ਹੋਰਾਂ ਦੇ ਨੱਕ ਦਾ ਬਾਲ ਰਿਹਾ ਇਹਨਾਂ ਦਾ PA ਤਲਵੀਰ ਸਿੰਘ, ਉਹਦਾ ਬਿਆਨ ਬਹੁਤ ਅਹਿਮ, ਕਹਿੰਦੇ ਜੀ ਉਹ ਬਿਆਨ ਦੇ ਗਿਆ। ਇਹ ਤਾਂ ਹੈਗੇ ਜਿਹੜੇ ਆਪ ਬਿਆਨ ਦੇਣ ਲਈ ਸਾਹਮਣੇ ਆ ਗਏ। ਫਿਰ 2 ਵਿਅਕਤੀ ਉਹ ਨੇ ਜਿਹਨਾਂ ਨੂੰ, ਜਿਹਨਾਂ ਦਾ ਨਾਮ ਮਜੀਠੀਆ ਨਾਲ ਜੋੜਿਆ ਜਾਂਦਾ, ਤਸਕਰੀ ਨਾਲ, ਡਰੱਗ ਤਸਕਰੀ ਨਾਲ ਜੋੜਿਆ ਜਾਂਦਾ, ਜਗਜੀਤ ਚਾਹਲ ਅਤੇ ਹੈ ਨਾ ਬਿੱਟੂ ਔਲਖ। ਸੋ ਇਹਨਾਂ ਦਾ ਵੀ ਕਿ ਜੀ ਇਹਨਾਂ ਨੂੰ ਵੀ ਬੁਲਾ ਕੇ ਅੱਜ ਪੁੱਛਗਿੱਛ ਕੀਤੀ, 1:30 ਵਜੇ ਤੋਂ ਲੈ ਕੇ ਸ਼ਾਮ ਦੇ 4:30 ਵਜੇ ਤੱਕ ਵਿਜੀਲੈਂਸ ਦੇ ਮੋਹਾਲੀ ਦਫ਼ਤਰ 'ਚ ਉਹਨਾਂ ਤੋਂ ਬੁਲਾ ਕੇ ਪੁੱਛਗਿੱਛ ਹੋਈ। ਇਹ ਬਾਹਰ ਆ ਕੇ ਕਹਿੰਦੇ ਜੀ ਸਾਡਾ ਕੁਛ ਨਿਕਲਿਆ ਜੇ ਵੀ ਸਾਨੂੰ ਫਾਹੇ ਲਟਕਾ ਦਿਓ, ਚੌਂਕ 'ਚ ਗੱਭੇ ਟੰਗ ਦਿਓ। ਪਰ ਕਹਿੰਦੇ ਕਿ ਸਾਨੂੰ ਪੁੱਛੀ ਜਾਂਦੇ, ਪੁਲਿਸ ਅਧਿਕਾਰੀ ਨੂੰ ਪੁੱਛੋ, ਹਰਦਿਆਲ ਸਿੰਘ ਹੋਰਾਂ ਦਾ, ਹਰਦਿਆਲ ਸਿੰਘ ਮਾਨ ਹੋਰਾਂ ਦਾ ਜ਼ਿਕਰ ਕਰਦੇ ਆ ਕਿ ਉਹਨਾਂ ਤੋਂ ਕਿਉਂ ਪੁੱਛ ਕਰਦੇ। ਮਸਲਮ ਗੱਲ ਫਿਰ ਉੱਥੇ ਹੀ ਆ ਰਹੀ ਹੈ ਕਿ ਤੁਸੀਂ ਇਹ ਸਾਰੇ ਬੰਦੇ ਉਹ ਨੇ ਜਿਹੜੇ ਡਰੱਗ ਮਨੀ ਦੇ ਹਵਾਲੇ ਨਾਲ ਗੱਲ ਕਰ ਰਹੇ ਨੇ, ਅਤੇ ਸਰਕਾਰੀ ਰਿਕਾਰਡ ਅਜੇ ਤੱਕ ਆਮਦਨ ਤੋਂ ਵੱਧ ਦੀ ਗੱਲ ਕਰ ਰਹੇ। ਸੋ ਕੀ ਇਹ ਵਿਰੋਧਾਭਾਸ ਜਾ ਕੇ ਅਦਾਲਤ 'ਚ ਮੁਸ਼ਕਲ ਤਾਂ ਨਹੀਂ ਬਣ ਜਾਏਗਾ ਵਿਜੀਲੈਂਸ ਲਈ ਉਹ, ਸਰਕਾਰ ਲਈ ਉਹ, ਜਾਂ ਉਹ ਆਪਣੇ ਕੇਸ ਨੂੰ ਇਹਦੇ ਆਧਾਰ 'ਤੇ ਮਜ਼ਬੂਤ ਕਰਨਗੇ ਕਿ ਦੇਖੋ ਜੀ ਆਹ ਬੰਦੇ ਕਹਿੰਦੇ ਨੇ ਉੱਥੋਂ ਪੈਸਾ ਕਮਾਇਆ, ਇਹ ਪੈਸਾ ਉੱਥੋਂ ਆਇਆ, ਪਰ ਉਹ ਕੜੀ ਜੋੜਨੀ। ਸੋ ਇਸ ਲਈ ਇਹ ਚੁਣੌਤੀਆਂ ਉਹਨਾਂ ਲਈ ਹੈਗੀਆਂ। ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪਣੀ ਪਹਿਲੀ ਕੋਰ ਕਮੇਟੀ ਦੀ ਬੈਠਕ ਕੀਤੀ ਹੈ ਵਿਜੇ। ਸੁਖਬੀਰ ਬਾਦਲ ਦੀ ਅਗਵਾਈ ਹੇਠ ਅੱਜ ਕੋਰ ਕਮੇਟੀ ਦੀ ਬੈਠਕ ਹੋਈ। ਬੇਸ਼ੱਕ ਬਾਅਦ 'ਚ ਉਹਨਾਂ ਨੇ ਆ ਕੇ ਕਿਹਾ ਕਿ ਅਸੀਂ ਇੱਕ ਬੜੀ ਅੰਕੜਾ ਭਰਪੂਰ ਦਸਤਾਵੇਜ਼ ਦੇ ਤੌਰ 'ਤੇ ਇੱਕ ਵੱਡੀ ਪ੍ਰੈਸ ਕਾਨਫਰੰਸ ਵਿਕਰਮ ਮਜੀਠੀਆ ਵਾਲੇ ਮਾਮਲੇ 'ਤੇ ਜਲਦੀ ਸਾਹਮਣੇ ਆਵਾਂਗੇ, ਅੱਜ ਅਸੀਂ ਪੰਜਾਬ ਦੇ ਮਸਲਿਆਂ ਨੂੰ ਲੈ ਕੇ, ਸਥਿਤੀ ਨੂੰ ਲੈ ਕੇ, ਹੈ ਤੇ ਸਰਕਾਰ ਦੇ ਉੱਤੇ ਹਮਲਾਵਰ ਬੋਲਿਆ ਕਿ ਪੰਜਾਬ ਦਿੱਲੀ ਦੇ ਹਵਾਲੇ ਕਰਤਾ, ਇਹਦੇ ਹਵਾਲੇ ਨਾਲ ਅਸੀਂ ਗੱਲ ਕੀਤੀ ਹੈ। ਹਾਂ, ਵਿਕਰਮ ਮਜੀਠੀਆ ਦੇ ਮਸਲੇ 'ਤੇ ਚਰਚਾ ਹੋਈ, ਇਹਦਾ ਬਿਆਨ ਉਹਨਾਂ ਨੇ ਮੀਡੀਆ 'ਚ ਵੀ ਆ ਕੇ ਦਿੱਤਾ, ਆਪਣੀ ਪ੍ਰੈਸ ਕਾਨਫਰੰਸ 'ਚ ਵੀ ਜ਼ਿਕਰ ਕੀਤਾ ਅਤੇ ਕਾਨੂੰਨੀ ਲੜਾਈ ਲੜਨ ਦਾ ਦਮ ਵੀ ਭਰਿਆ, ਪਰ ਰਾਜਨੀਤਿਕ ਏਜੰਡਾ ਦੇਣ ਦੇ ਵਿੱਚ ਅਜੇ ਵੀ ਕੋਈ ਰਣਨੀਤੀ ਸਾਹਮਣੇ ਨਹੀਂ ਆਈ ਕਿ ਅਕਾਲੀ ਦਲ ਨੇ ਕੋਈ ਵਿਕਰਮ ਮਜੀਠੀਆ ਦਾ ਵਿਕਰਮ ਮਜੀਠੀਆ ਵੈਸੇ ਵੀ ਪਾਰਟੀ ਨੂੰ ਖੜਾ ਕਰ ਲਈ, ਨਵਾਂ ਪ੍ਰਧਾਨ, ਨਵੀਂ ਵਰਕਿੰਗ ਕਮੇਟੀ, ਮਤਲਬ ਨਵੀਂ ਕੋਰ ਕਮੇਟੀ, ਵਰਕਿੰਗ ਕਮੇਟੀ ਤਾਂ ਬਣਾਈ ਹੋਣੀ ਅਜੇ, ਸੋ ਨਵੀਂ ਕੋਰ ਕਮੇਟੀ, ਸੋ ਉਹਦੇ ਆਧਾਰ ਦੇ ਉੱਤੇ ਕੋਈ ਅਜੇ ਰਾਜਨੀਤਿਕ ਏਜੰਡਾ ਅਕਾਲੀ ਦਲ ਪੇਸ਼ ਨਹੀਂ ਕਰ ਸਕਿਆ। ਸੋ ਜੇਕਰ ਆਪਾਂ ਅੱਜ ਗੱਲ ਕਰੀਏ, ਫਿਰ ਵੀ ਵਿਕਰਮ ਮਜੀਠੀਆ ਵਾਲਾ ਮਾਮਲਾ ਆਉਂਦੇ ਦਿਨਾਂ ਦੇ ਵਿੱਚ ਹੋਰ ਜ਼ੋਰ ਫੜਦਾ ਜੇ ਨਜ਼ਰ ਆ ਰਿਹਾ, ਇਸੇ ਮਸਲੇ ਦੇ ਉੱਤੇ ਕਈ ਪਰਤਾਂ ਜੇ ਖੁੱਲਦੀਆਂ ਜਾ ਰਹੀਆਂ।
ਦੀਪਕ ਜੀ, ਤੁਸੀਂ ਕਿਹਾ ਵੀ ਜਿਵੇਂ ਵਿਕਰਮ ਮਜੀਠੀਆ ਦੇ ਖਿਲਾਫ ਗਵਾਹੀ ਦੇਣ ਦੇ ਲਈ ਕਈ ਜਾਣਿਆਂ ਦਾ ਨਾਮ ਤੁਸੀਂ ਦੱਸਿਆ, ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਕੀ ਇਸ ਗੱਲ ਵਾਸਤੇ ਤਿਆਰ ਹੋ ਗਏ ਨੇ ਕਿ ਜੇ ਵਿਕਰਮ ਮਜੀਠੀਆ ਦੇ ਖਿਲਾਫ ਕੋਈ ਬਿਆਨ ਦੇਣਾ ਪੈਂਦਾ ਤਾਂ ਉਹ ਬਿਆਨ ਦੇਣ ਨੂੰ ਰਾਜ਼ੀ ਨੇ?
ਦੇਖੋ, ਚਰਨਜੀਤ ਚੰਨੀ ਹੋਰੀ ਸੁਲਝੇ ਹੋਏ ਸਿਆਸਤਦਾਨ ਨੇ, ਮੌਕੇ ਦੀ ਨਜ਼ਾਕਤ ਨੂੰ ਉਹ ਪਛਾਣਦੇ ਸਮਝਦੇ ਨੇ, ਅਤੇ ਉਹਨਾਂ ਨੂੰ ਟਿੱਪਣੀ ਕਰ ਵਜੋਂ ਵੀ ਜਾਣਿਆ ਜਾਂਦਾ ਕਿ ਉਹ ਟਿੱਪਣੀ ਕਰਦੇ ਨੇ ਤਾਂ ਫਿਰ ਕਈ ਥਾਂ ਮਾਰ ਮਾਰ ਜਾਂਦੇ ਨੇ, ਜਿਵੇਂ ਭਗਵੰਤ ਮਾਨ ਹੋਰੀ ਆਪਣੇ ਵਿਅੰਗ ਲਈ ਅੱਜ ਵੀ ਜਾਣੇ ਜਾਂਦੇ ਨੇ।
ਜੀ,
ਸੋ ਉਸੇ ਤਰ੍ਹਾਂ ਚਰਨਜੀਤ ਚੰਨੀ ਹੋਰੀ ਪਿਛਲੇ ਦਿਨੀ ਇਸ ਪੱਖ ਤੋਂ ਸਾਹਮਣੇ ਆਏ ਸੀ, ਉਹ ਕਹਿੰਦੇ ਵੀ ਕਿ ਇਹ ਤੋਂ ਬਾਅਦ ਵਿਕਰਮ ਮਜੀਠੀਆ ਤੋਂ ਬਾਅਦ ਕਿ ਮੇਰੀ ਤਾਂ ਪ੍ਰਗਟ ਸਿੰਘ ਦੀ ਫਾਈਲ ਵੀ ਤਿਆਰ ਹੈ, ਜਦੋਂ ਕਿ ਆਪਾਂ ਤਾਂ ਪ੍ਰਗਟ ਸਿੰਘ ਬਾਰੇ ਪਹਿਲਾਂ ਹੀ ਗੱਲ ਕਰ ਚੁੱਕੇ ਕਿ ਉਹਦੀ ਫਾਈਲ ਕਾਫੀ ਹੱਦ ਤੱਕ ਜਾਣਕਾਰੀ ਹੈ ਕਿ ਤਿਆਰ ਕੀਤੀ ਹੋਈ ਹੈ, ਪਰ ਕੋਈ ਵਿਜੀਲੈਂਸ ਦਾ ਅਫਸਰ ਹੁਣ ਇਸ ਗੱਲ ਲਈ ਤਿਆਰ ਨਹੀਂ ਕਿ ਮੈਂ ਜੀ ਉਹ ਕਾਰਵਾਈ ਪਾ ਦਿੰਦਾ ਪ੍ਰਗਟ ਸਿੰਘ ਦੇ ਖਿਲਾਫ਼, ਜਾਂ ਮੈਂ ਉਹਨਾਂ ਨੂੰ ਚੱਕ ਲਿਆਉਣਾ, ਮੈਂ ਗ੍ਰਿਫਤਾਰ ਕਰਨਾ, ਜੇ ਉਹ ਨਹੀਂ ਕੋਈ ਕਹਿੰਦੇ ਲੱਭ ਰਿਹਾ
ਜੀ।
ਅਤੇ ਪਰ ਇਸ ਦੇ ਉੱਤੇ ਜਦੋਂ ਆਪਾਂ ਚਰਚਾ ਕੀਤੀ ਸੀ, 2 ਦਿਨਾਂ ਬਾਅਦ ਚਰਨਜੀਤ ਚੰਨੀ ਨੇ ਸਾਹਮਣੇ ਆ ਕੇ ਕਿਹਾ ਸੀ ਕਿ ਮੇਰੀ ਤੇ ਪ੍ਰਗਟ ਸਿੰਘ ਦੀ ਫਾਈਲ ਵੀ ਤਿਆਰ ਹੋ ਰਹੀ ਹੈ, ਅਤੇ ਚਰਨਜੀਤ ਚੰਨੀ ਉਹਨਾਂ 'ਚ ਸ਼ੁਮਾਰ ਸੀ ਜਿਹਨਾਂ ਨੇ ਕਿਹਾ ਸੀ ਕਿ ਵਿਕਰਮ ਮਜੀਠੀਆ ਦੇ ਖਿਲਾਫ਼ ਜਿਹੜਾ ਇਹ ਕੇਸ ਬਣਾਇਆ ਅਤੇ ਉਹ ਕੇਸ ਦੇ ਆਧਾਰ 'ਤੇ ਚੱਕਣਗੇ ਨੇ, ਤਰੀਕਾ ਸਰਕਾਰ ਸਹੀ ਨਹੀਂ ਹੈ। ਅਤੇ ਇਸ ਤੋਂ ਬਾਅਦ ਹੁਣ ਉਹ ਸਾਹਮਣੇ ਆਏ ਜਦੋਂ ਉਹਨਾਂ ਨੂੰ ਨਿਸ਼ਾਨੇ 'ਤੇ ਲੈ ਰਿਹਾ ਸੀ ਆਮ ਆਦਮੀ ਪਾਰਟੀ ਦਾ, ਮਤਲਬ ਲੀਡਰਸ਼ਿਪ, ਖਾਸ ਕਰਕੇ ਹਰਪਾਲ ਚੀਮਾ ਵੀ ਪ੍ਰੈਸ ਕਾਨਫਰੰਸ ਕਰਦੇ ਨੇ, ਅਮਨ ਅਰੋੜਾ ਵੀ ਬੋਲਦੇ ਨੇ, ਦਿੱਲੀ ਵਾਲੇ ਵੀ ਕੁਝ ਬੋਲਦੇ ਨੇ, ਕਹਿੰਦੇ ਦੇਖ ਲਓ ਜੀ, ਮਤਲਬ ਕਿ ਕਿਸੇ ਸਮੇਂ ਕਹਿੰਦੇ ਸੀ ਕਿ ਇਹ ਜੀ ਅਸੀਂ ਕਾਰਵਾਈ ਪਾਤੀ ਇਹਦੇ 'ਤੇ, ਡਰੱਗ ਤਸਕਰ ਦਾ ਕੇਸ ਹੋ ਗਿਆ, ਸਾਰਾ ਕੁਝ ਹੋ ਗਿਆ, ਅਤੇ ਹੁਣ ਉਹਨੂੰ ਬਚਾਉਣ 'ਤੇ ਲੱਗੇ ਨੇ, ਸਾਰੇ ਮਿਲੇ ਨੇ। ਸੋ ਇਸ ਦੇ ਉੱਤੇ ਫਿਰ ਚੰਨੀ ਨੇ ਪਲਟਵਾਰ ਕਰਦਿਆਂ ਜਵਾਬ ਦਿੱਤਾ ਇੱਕ ਤਰ੍ਹਾਂ ਨਾਲ। ਸੋ ਹੁਣ ਉਹਨੂੰ ਇਹ ਉਹਨਾਂ ਦੇ ਸਰਕਾਰ ਦੇ ਸਿਆਸੀ ਲੀਡਰਾਂ ਦੇ, ਸੱਤਾਧਾਰੀ ਧਿਰਾਂ ਦੇ ਲੀਡਰਾਂ ਦੇ ਬਿਆਨ ਦੇ ਬਦਲ ਵਜੋਂ ਦੇਖਿਆ ਜਾ ਰਿਹਾ। ਉਹ ਕਹਿੰਦੇ ਬਈ ਮੈਂ ਜਿਹੜੇ ਕੇਸ ਚੰਦਰ ਕੀਤਾ ਸੀ, ਮੈਂ ਜਿਹੜਾ ਕੇਸ ਕੀਤਾ ਸੀ, ਮੇਰੇ ਸਮੇਂ ਜੋ ਕੇਸ ਹੋਇਆ ਸੀ ਉਹ ਡਰੱਗ ਨਾਲ ਸੰਬੰਧਿਤ ਸੀ, ਅਤੇ ਉਸ ਕੇਸ ਨੂੰ ਤੁਸੀਂ ਦੁਬਾਰਾ ਖੋਲ੍ਹਦੇ ਹੋ ਤਾਂ ਮੈਂ ਆਉਣ ਨੂੰ ਤਿਆਰ ਹਾਂ, ਮੇਰੇ ਤੋਂ ਲੈ ਲਓ ਜਿਹੜੀ ਜਾਣਕਾਰੀ ਲੈਣੀ ਹੈ
ਜੀ।
ਪਰ ਜਿਹੜਾ ਕਹਿੰਦੇ ਆਹ ਕੇਸ ਆ, ਇਹ ਕੇਸ ਦੇ ਹਵਾਲੇ ਨਾਲ ਤੁਸੀਂ ਜਿਵੇਂ ਚੱਕਣ ਗਏ ਸੀ, ਉਹ ਤਰੀਕਾ ਨਹੀਂ ਸੀ ਤੁਹਾਡਾ ਦਰੁਸਤ, ਅਤੇ ਤੁਸੀਂ ਉਸ ਡਰੱਗ ਵਾਲੇ ਮਸਲੇ 'ਤੇ ਚਲਾਨ ਨਹੀਂ ਪੇਸ਼ ਕਰ ਸਕੇ, 5-5 ਸਿੱਟਾਂ ਮਾਰਨੀਆਂ, ਪੁੱਛ ਕੇ ਛੋਲੀ ਕਿਉਂ? ਸੋ ਇਸ ਲਈ ਕਦੇ ਤਾਂ ਇਹ ਲੱਗਦਾ ਕਿ ਚਰਨਜੀਤ ਚੰਨੀ ਦਾ ਇਹ ਰਾਜਨੀਤਿਕ ਤੌਰ 'ਤੇ ਸੁਲਝਿਆ ਹੋਇਆ ਬਿਆਨ ਹੈ
ਜੀ,
ਕਿ ਵੀ ਜਿਹੜਾ ਇਹ ਖਤਰਾ ਉਹ ਦੱਸ ਰਹੇ ਸੀਗੇ ਕਿ ਮੇਰੀ ਵੀ ਵਾਰੀ ਆ ਸਕਦੀ ਹੈ, ਕੀ ਉਹ ਤੋਂ ਬਚਾਅ ਕਰ ਰਿਹਾ ਹੈ ਬਿਆਨ ਉਹਨਾਂ ਦਾ ਕਿ ਲੈ ਵੀ ਮੈਂ ਵੀ ਗਵਾਹੀ ਦੇਣ ਨੂੰ ਤਿਆਰ ਹਾਂ ਅਤੇ ਇਸ ਲਈ ਮੇਰੀ ਵੀ ਗਵਾਹੀ ਦਰਜ ਕਰ ਲਓ, ਮੈਨੂੰ ਉੱਧਰੋਂ ਕੱਢੋ
ਜੀ।
ਵੈਸੇ ਉਹਨਾਂ ਕੋਲ ਤਰਕ ਇਹ ਵੀ ਹੈਗਾ ਕਿ ਜਦੋਂ ਉਹਨਾਂ ਦਾ ਭਤੀਜਾ ਜਾਂ ਭਾਣਜੇ ਦਾ ਮਾਮਲਾ ਆਇਆ ਸੀ ਜਿਹਨੂੰ ਚੱਕ ਲਿਆ ਸੀ ਕਿ ਪੈਸੇ ਫੜੇ ਗਏ, ਉਹ ਤੋਂ ਬਾਅਦ ਚੰਨੀ ਵਿਦੇਸ਼ ਸੀ ਜੀ, ਉੱਤੇ ਕਹਿ ਰਹੇ ਸੀ ਜੀ ਮੁੜਨਾ ਨਹੀਂ ਜੀ, ਤਾਂ ਹੁਣ ਭਗੌੜਾ ਹੋ ਗਿਆ ਭਗਵੰਤ, ਉਹ ਤੋਂ ਕਹਿੰਦੇ ਲਓ ਜੀ ਮੈਂ ਆ ਗਿਆ ਪੁੱਛ ਲਓ। ਸੋ ਉਸ ਸਮੇਂ ਪੁੱਛ ਕੇ ਛੋਈ ਸੀ, ਅਗਲੇ ਕਹਿਣਗੇ ਜੇ ਪੁੱਛ ਕੇ ਉਸ ਸਮੇਂ ਕੋਈ ਲੱਭਦਾ ਸੀ ਮੈਨੂੰ ਅੰਦਰ ਕਰ ਲਓ, ਪਰ ਉਸ ਸਮੇਂ ਤੁਸੀਂ ਕੀਤਾ ਨਹੀਂ ਤੇ ਹੁਣ ਕਿਉਂ? ਸੋ ਇਸ ਲਈ ਦੋਹਰਾ ਉਹਨਾਂ ਦਾ ਇੱਕ ਕਮਾਲ ਦੇ ਉਹ ਲੱਗਦਾ ਕਿ ਇੱਕ ਪਾਸੇ ਤਾਂ ਇਹ ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਹੋਊਗਾ ਕਿ ਲੈ ਵੀ ਉਹਨੇ ਬਿਆਨ ਦੇ ਕੇ ਦੱਸਿਆ ਕਿ ਮੈਂ ਇਸ ਮਸਲੇ 'ਚ ਗਵਾਹ ਮਿਲਣ ਲਈ ਤਿਆਰ ਹਾਂ ਜੀ, ਮੇਰੇ 'ਤੇ ਕਾਰਵਾਈ ਕਰੋ। ਦੂਏ ਪਾਸੇ ਉਹ ਕਹਿੰਦੇ ਵੀ ਤੁਹਾਡਾ ਇਹ ਕੇਸ ਨਹੀਂ, ਮੇਰੇ ਵਾਲਾ ਕੇਸ ਅਸਲੀ ਸੀ, ਜਾਂ ਤਾਂ ਉਸ ਕੇਸ 'ਤੇ ਆਓ ਫਿਰ ਮੈਂ ਉਸ ਨਾਲ ਤਿਆਰ ਹਾਂ। ਸੋ ਇਸ ਲਈ ਇਹ ਰਾਜਨੀਤਿਕ ਤੌਰ 'ਤੇ ਮੁੱਦਾ ਭਖਿਆ ਰਹਿਣਾ, ਦੂਜੀਆਂ ਪਾਰਟੀਆਂ ਵੀ ਕਿਸੇ ਨਾ ਕਿਸੇ ਪੈਂਤੜੇ 'ਤੇ ਆ ਕੇ ਆਪਣੇ ਸਟੈਂਡ ਬਾਈਜ਼, ਆਪਣੇ ਬਿਆਨ ਬਦਲਦੀਆਂ ਰਹਿਣਗੀਆਂ। ਸੋ ਚਰਨਜੀਤ ਚੰਨੀ ਮੈਨੂੰ ਲੱਗਦਾ ਮੌਕੇ ਦੀ ਨਜ਼ਾਕਤ ਨੂੰ ਪਛਾਣਦੇ ਹੋਏ ਉਹਨਾਂ ਦਾ ਬਿਆਨ ਕੱਲ੍ਹ ਤੋਂ ਚਰਚਾ 'ਚ ਆਈ
ਜੀ। ਅਤੇ ਦੀਪਕ ਜੀ, ਦੱਸਿਓ ਹੁਣ ਵੀਕਐਂਡ 'ਤੇ ਜਿਹੜੀ ਇਹ ਖਬਰ ਆਈ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਦੇ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ, ਇਹ ਕਈਆਂ ਨੂੰ ਇਹ ਗੱਲ ਬੜੀ ਅਜੀਬ ਲੱਗੀ, ਪਰ ਕਈ ਨਾਲ ਨਾਲ ਇਹ ਸਵਾਲ ਵੀ ਆਉਂਦੇ ਰਹੇ ਕਿ ਕੁੰਵਰ ਵਿਜੇ ਪ੍ਰਤਾਪ ਵਰਗਾ ਵਿਅਕਤੀ ਜਦੋਂ MLA ਬਣੇ ਉਸ ਤੋਂ ਬਾਅਦ ਇਹ ਸਵਾਲ ਅਕਸਰ ਆਉਂਦਾ ਰਿਹਾ ਵੀ ਉਹਨਾਂ ਨੂੰ ਕੋਈ ਪ੍ਰੋਪਰ ਮੰਤਰਾਲਾ ਕਿਉਂ ਨਾ ਦਿੱਤਾ ਗਿਆ, ਉਹਨਾਂ ਨੂੰ ਉਸ ਤਰ੍ਹਾਂ ਦੇ ਅਹੁਦੇ ਕਿਉਂ ਨਾ ਮਿਲੇ ਜਿਹੋ ਜਿਹੇ ਅਹੁਦੇ ਉਹ ਡਿਜ਼ਰਵ ਕਰਦੇ ਸੀ। ਆਹ ਸਾਰੀ ਕਹਾਣੀ ਹੋਈ ਕਿਉਂ? ਕੁੰਵਰ ਵਿਜੇ ਪ੍ਰਤਾਪ ਦਾ ਪਾਰਟੀ ਦੇ ਵਿੱਚੋਂ ਹੁਣ ਬਾਹਰ ਹੋਣਾ, ਇਹ ਅਤੇ ਉਸ ਤੋਂ ਬਾਅਦ ਰਿਐਕਸ਼ਨ ਕੀ ਆ ਰਿਹਾ, ਅਤੇ ਕੀ ਪਾਰਟੀ ਦੇ ਵਿੱਚੋਂ ਲਾਂਭੇ ਹੋਣਾ ਕੁੰਵਰ ਵਿਜੇ ਪ੍ਰਤਾਪ ਵਾਸਤੇ ਹੁਣ ਜ਼ਿਆਦਾ ਖੁੱਲ੍ਹ ਕੇ ਅਤੇ ਜ਼ਿਆਦਾ ਆਜ਼ਾਦੀ ਨਾਲ ਕੰਮ ਕਰਨ ਦਾ ਰਾਹ ਖੋਲ੍ਹ ਦੇਵੇਗਾ।
ਦੇਖੋ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਨੇ ਕੁੰਵਰ ਵਿਜੇ ਪ੍ਰਤਾਪਪੁਰਾ ਦੇ ਖਿਲਾਫ਼ ਕਾਰਵਾਈ ਬਹੁਤ ਦੇਰ ਨਾਲ ਕੀਤੀ ਆ। ਜਿੰਨੀਆਂ ਉਹ ਚੂੰਡੀਆਂ ਵੱਟ ਰਹੇ ਸੀ, ਜਿੰਨੇ ਉਹ ਘਰੂੰਡੇ ਮਾਰ ਰਹੇ ਸੀ ਇਹਨਾਂ ਨੂੰ ਸਰਕਾਰ ਦੇ ਅੰਦਰ ਰਹਿਦਿਆਂ, ਜਿੰਨੇ ਪੰਜਿਆਂ ਦੇ ਬਾਹਰ ਉਹਨਾਂ ਨੇ ਕੀਤੇ ਨੇ ਇਹਨਾਂ 'ਤੇ, ਮੈਨੂੰ ਲੱਗਦਾ ਉਹਨੇ ਤਾਂ ਕਿਸੇ ਵਿਰੋਧੀ ਦਲ ਨੇ ਵੀ ਨਹੀਂ ਕੀਤੇ। ਇਹਨਾਂ ਦਾ ਰਾਜਾ ਬੜੀ ਅਤੇ ਪ੍ਰਤਾਪ ਬਾਜਵਾ ਨੇ ਤੁਸੀਂ ਸੁਣਿਆ ਹੋਣਾ ਇਸ ਢੰਗ ਤਰੀਕੇ ਨਾਲ ਬੋਲਦਾ, ਹੈਂ ਜਿੰਨੇ ਕੁੰਵਰ ਵਿਜੇ ਪ੍ਰਤਾਪ ਬੋਲਦੇ ਨੇ, ਜਾਖੜ ਵੀ ਹੁਣ ਜ਼ੋਰ ਜਿਹਾ ਫੜਨ ਲੱਗੇ ਨੇ, ਪਹਿਲਾਂ ਤਾਂ ਜਾਖੜ ਵੀ ਨਹੀਂ ਕਦੇ ਇੰਨੇ ਖੁੱਲ੍ਹ ਕੇ ਬੋਲਦੇ ਦੇਖੇ
ਜੀ।
ਸੋ ਇਸ ਨੇ ਮੈਨੂੰ ਲੱਗਦਾ ਕੁੰਵਰ ਵਿਜੇ ਪ੍ਰਤਾਪ ਆਪਣੇ ਆਪ 'ਚ ਪੂਰਨ ਤੌਰ 'ਤੇ ਵਿਰੋਧੀ ਧਿਰ ਦੀ ਰੋਲ ਨਿਭਾ ਰਹੇ ਸੀ। ਸਰਕਾਰ 'ਚ ਹੁੰਦਿਆਂ, ਸਰਕਾਰ ਦਾ ਹਿੱਸਾ ਹੁੰਦਿਆਂ, ਪਾਰਟੀ 'ਚ ਹੁੰਦਿਆਂ, ਔਰ ਵੀ ਅਜਿਹੀ ਪਾਰਟੀ ਜਿਹੜੀ ਡਿਕਟੇਟਰਸ਼ਿਪ ਦੇ ਤਰੀਕੇ ਨਾਲ ਚੱਲਦੀ ਹੋਵੇ, ਉਹਦੇ ਵਿੱਚ ਰਹਿ ਕੇ ਬੋਲਣਾ, ਮਤਲਬ ਡਿਊਟੀ ਦੇ ਦੌਰਾਨ ਆਪਾਂ ਮੰਨ ਸਕਦੇ ਹਾਂ ਕੁੰਵਰ ਵਿਜੇ ਪ੍ਰਤਾਪ ਕਈ ਨਿਯਮਾਂ 'ਚ ਬੱਝੇ ਸੀ
ਜੀ,
ਉਹਦੇ ਨਾਲੋਂ ਵੱਧ ਸਖ਼ਤ ਨਿਯਮ ਆਮ ਆਦਮੀ ਪਾਰਟੀ ਦੇ ਅੰਦਰ ਨੇ। ਕੋਈ MLA ਛਿੱਕ ਵੀ ਨਹੀਂ ਮਾਰ ਸਕਦਾ, ਪਹਿਲਾਂ ਫੋਨ ਕਰਕੇ ਪੁੱਛਣਾ ਪੈਂਦਾ ਦਿੱਲੀ ਕੇ ਸਰ ਛਿੱਕ ਆਈਏ ਮਾਰ ਲਈਏ। ਸੋ ਹਾਲ ਹੈ ਉਸ ਦੇ ਵਿੱਚ ਕੁੰਵਰ ਵਿਜੇ ਪ੍ਰਤਾਪਪੁਰਾ ਦਾ ਇੰਨੇ ਬੇਵਾਕੀ ਦੇ ਨਾਲ ਮਤਲਬ ਸਵਾਲ ਕਰਨੇ ਔਰ ਹਰ ਪਹਿਲੂ ਦੇ ਉੱਤੇ
ਜੀ,
ਇੱਥੋਂ ਤੱਕ ਕਿ ਜਨਤਕ ਸਮਾਗਮ ਦੇ ਵਿੱਚ ਜਦੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਉੱਥੇ ਬੈਠਣ, ਬਹਿਬਲ ਕਲਾਮ ਰਗਾੜੀ ਕਾਂਡ ਦੇ ਮਾਮਲੇ 'ਚ ਇਨਸਾਫ਼ ਲਈ ਮੋਰਚਾ ਚੱਲ ਰਿਹਾ ਹੋਵੇ, ਉਹਦੇ ਵਿੱਚ ਖੜ ਕੇ ਕਹਿਣਾ ਕਿ ਭੁੱਲ ਜਾਓ ਕੋਈ ਇਨਸਾਫ਼ ਨਹੀਂ ਮਿਲਣਾ ਇਸ ਸਰਕਾਰ 'ਚ ਵੀ
ਜੀ,
ਅਤੇ ਪੰਜਾਬ ਦੀ ਵਿਧਾਨ ਸਭਾ 'ਚ ਵੀ ਵਾਰ ਵਾਰ ਉਹਨਾਂ ਨੂੰ ਚੁੱਪ ਕਰਾਉਣਾ ਪੈਂਦਾ ਹੋਵੇ ਕਿ ਰਹਿਣ ਦਿਓ ਜੀ, ਅਤੇ ਆਪਣੇ ਟਵੀਟ ਰਾਹੀਂ ਸੋਸ਼ਲ ਮੀਡੀਆ ਰਾਹੀਂ। ਸੋ ਇਸ ਲਈ ਮੈਨੂੰ ਬਹੁਤ ਦੇਰ ਨਾਲ ਹੋਈ ਆ ਉਹਨਾਂ ਦੇ ਖਿਲਾਫ਼ ਕਾਰਵਾਈ
ਜੀ।
ਹਾਂ ਹੋ ਸਕਦਾ ਕਿ ਹਾਈਕਮਾਂਡ ਨੂੰ ਸ਼ੁਰੂ 'ਚ ਲੱਗਦਾ ਸੀ ਕਿ ਚਲੋ ਸਰਕਾਰ ਨੂੰ ਚੁੰਗੀਆਂ ਵੰਡਦੇ ਆ, ਭਗਵੰਤ ਮਾਨ ਨੂੰ ਵੰਡਦੇ ਆ, ਪੰਜਾਬ ਦੇ ਸਿਸਟਮ ਨੂੰ ਵੱਢਦੇ ਆ, ਵੱਢਣ ਦਿਓ
ਜੀ।
ਪਰ ਜਦੋਂ ਹੁਣ ਆਪਣੇ ਆਪ ਨੂੰ ਪਏ ਫਿਰ ਸ਼ਾਇਦ ਜ਼ਿਆਦਾ ਫਿਕਰ ਪੈ ਗਿਆ, ਕਿਉਂਕਿ ਹੁਣ ਤਾਂ ਕੇਜਰੀਵਾਲ ਨੇ ਪਾਰਟੀ ਨੂੰ ਵੀ ਲਪੇਟ ਰਹੇ ਨੇ ਪੂਰੇ। ਸੋ ਵਿਕਰਮ ਮਜੀਠੀਆ ਵਾਲੇ ਮਸਲੇ 'ਚ ਉਹ ਕਹਿੰਦੇ ਸੀ ਕਿ ਮੇਰੀ ਬੇਸ਼ੱਕ ਉਹਦੇ ਨਾਲ ਸਹਿਮਤੀ ਨਹੀਂ ਹੈ ਕੋਈ, ਹੈ ਨਾ, ਮੈਂ ਮੇਰੇ ਨਾਲ ਉਹਦੇ ਨਾਲ ਵਿਚਾਰਕ ਮਤਭੇਦ ਲੱਖਾਂ ਹੈਗੇ ਨੇ, ਪਰ ਆਹ ਤਰੀਕਾਕਾਰ ਸਹੀ ਨਹੀਂ ਹੈ ਉਹਦੇ ਘਰੇ, ਜਿਵੇਂ ਪੁਲਿਸ ਬੜੀ ਹੈ ਸਾਰਾ ਕੁਛ, ਇਹ ਨਹੀਂ ਮੈਨੂੰ ਮਨਜ਼ੂਰ
ਜੀ।
ਸੋ ਇਸ ਤੋਂ ਬਾਅਦ ਫਿਰ ਉਹਨਾਂ ਨੇ ਐਕਸ਼ਨ ਲੈ ਲਿਆ। ਹਾਂ, ਇਹ ਪਾਰਟੀ ਦੇ ਵਿੱਚ ਕੁਝ ਲੋਕ ਚੰਗਾ ਸੋਚ ਕੇ ਆਏ ਸੀ, ਜਿਵੇਂ ਜਦੋਂ ਆਮ ਆਦਮੀ ਪਾਰਟੀ ਦਾ ਗਠਨ ਹੋਇਆ ਨਾ ਵਿਜੇ ਜੀ,
ਜੀ
ਉਸ ਸਮੇਂ ਜਿਹੜੇ ਸ਼ੁਰੂਆਤੀ ਲੋਕ ਸੀ ਕੁਝ, ਹੈ ਨਾ, ਚਾਹੇ ਉਹ ਮਤਲਬ ਕਿ ਜਿਨ੍ਹਾਂ ਨੇ ਪੈਸਾ ਲਾਇਆ ਸਾਰਾ ਕੁਛ ਲਾਇਆ, ਹੈ ਨਾ, ਪ੍ਰਸ਼ਾਂਤ ਭੂਸ਼ਣ ਹੋਰੀ ਉਹਨਾਂ ਦੇ ਪਿਤਾ ਹੋਰੀ, ਸੋ ਉਹ ਉਸ ਸਮੇਂ ਸੋਚ ਕੇ ਆਏ ਸੀ ਕਿ ਉਹ ਚੰਗਾ ਹੋਊਗਾ। ਉਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ
ਜੀ
ਕੁਝ ਲੋਕ ਉਂਗਲਾਂ 'ਤੇ ਗਿਣੇ ਜਾ ਸਕਦੇ ਨੇ ਜਿਹੜੇ ਆਮ ਆਦਮੀ ਪਾਰਟੀ ਨਾਲ ਇਸ ਲਈ ਜੁੜੇ ਸੀ ਕਿ ਸ਼ਾਇਦ ਇਹ ਬਹੁਤ ਚੰਗਾ ਕਰੂਗੀ, ਬਾਕੀ ਪਾਰਟੀਆਂ ਦੇ ਜਿਹੜੇ ਦੁੱਖ ਦਿੱਤੇ ਹੋਏ ਨੇ ਉਹਨਾਂ ਨੂੰ, ਉਹਨਾਂ ਜ਼ਖਮਾਂ 'ਤੇ ਮਰਹਮ ਲਾਊਗੀ। ਠੀਕ ਹੈ, 90% ਇਹਦੇ ਵਿੱਚ ਵੀ ਸੱਤਾ ਦੀ ਲਾਲਸਾ ਲਈ ਉਹ ਆਏ ਨੇ, ਜਿਹੜੇ ਬਣੇ ਨੇ ਉਹ ਵੀ ਸੱਤਾ ਦੀ ਲਾਲਸਾ ਲਈ ਉਹ ਬਣੇ ਬੈਠੇ ਨੇ, ਹੈ, ਪਰ ਫਿਰ ਵੀ ਜਿਹੜੇ 10% ਹੈਗੇ ਨੇ ਉਹਦੇ ਵਿੱਚ, ਉਹਨਾਂ ਨੂੰ ਆਸ ਸੀ ਕਿ ਉਹ ਚੰਗਾ, ਉਹਨਾਂ 'ਚ ਕੁੰਵਰ ਵਿਜੇ ਪ੍ਰਤਾਪ ਇੱਕ ਨਾਮ ਸੀ। ਅਤੇ ਕੁੰਵਰ ਵਿਜੇ ਪ੍ਰਤਾਪ ਨੂੰ ਲਿਆਉਣ ਪਿੱਛੇ ਇਹ ਵੀ ਮਨਸ਼ਾ ਸੀ ਕਿ ਇਹਦੇ ਨਾਲ ਸਿੱਖ ਵੋਟ ਵੀ ਆਉਂਦੀ ਆ, ਇਹਦੇ ਨਾਲ ਪ੍ਰਸ਼ਾਸਨਿਕ ਦਬਦਬਾ ਵੀ ਬਣਦਾ ਕਿ ਕੰਟਰੋਲ ਕਰ ਲੂ, ਔਰ ਲੋਕਾਂ 'ਚ ਅੰਮ੍ਰਿਤਸਰ ਜਾ ਕੇ ਇਹਨੂੰ ਸ਼ਾਮਿਲ ਕਰਾ ਕੇ ਇਹਦਾ ਚਿਹਰਾ ਵਰਤ ਕੇ ਇਹ ਵੀ ਕੋਸ਼ਿਸ਼ ਹੋਈ ਕਿ ਲੋਕਾਂ ਨੂੰ ਦੱਸਾਂਗੇ ਲੈ ਵੀ ਜਦੋਂ ਇਹ ਬੰਦਾ ਹੈ ਪ੍ਰਸ਼ਾਸਨਿਕ ਤੌਰ 'ਤੇ ਗ੍ਰਹਿ ਮੰਤਰੀ ਹੋਊਗਾ ਫਿਰ ਦੇਖੋ। ਸੋ ਇੱਕ ਤਰ੍ਹਾਂ ਨਾਲ ਪਹਿਲਾਂ ਹੀ ਸਰਕਾਰ ਤੋਂ ਪਹਿਲੇ ਨੂੰ ਗ੍ਰਹਿ ਮੰਤਰੀ ਦਾ ਰੁਤਬਾ ਦੇ ਦਿੱਤਾ ਗਿਆ ਸੀ। ਸੋ ਮੈਨੂੰ ਲੱਗਦਾ ਕਿ ਇਹ ਝਟਕਾ ਵੀ ਸਹਿਣਾ ਔਖਾ ਸੀ ਕੁੰਵਰ ਵਿਜੇ ਪ੍ਰਤਾਪ ਲਈ ਕਿ ਮੇਰੀ ਮੰਤਰੀ ਲਈ ਕੁਰਸੀ ਨਹੀਂ ਡਈ
ਜੀ।
ਸੋ ਵਾਰ ਵਾਰ ਵਿਸਤਾਰ ਹੁੰਦਾ ਗਿਆ, ਹਰ ਵਾਰ ਉਹਨਾਂ ਨੂੰ ਉਮੀਦ ਸੀ, ਜਿੰਨੀ ਵਾਰ ਉਮੀਦ ਟੁੱਟਦੀ ਸੀ ਉੱਨੀ ਵਾਰ ਹੋਰ ਤੇਜ਼ ਬੋਲਦੇ ਸੀ। ਸੋ ਇਹ ਵੀ ਇੱਕ ਕਾਰਨ ਹੈ, ਇਕੱਲਾ ਇਹੀ ਕਾਰਨ ਨੀਗਾ ਕਿ ਉਹ ਪੰਜਾਬ ਹਿਤੈਸ਼ੀ ਪ੍ਰਸ਼ਾਸਨ ਦੇ ਤੌਰ ਦੇ ਉੱਤੇ ਦਰੁਸਤ ਕਰਨ ਦੀ ਉਹ ਹੈ,
ਕਿਤੇ
ਨਾ ਕਿਤੇ PWDs ਵੀ ਨਾਲ ਸੀ ਕਿ ਮੇਰੇ ਕੋਲ ਮੰਤਰੀ ਦਾ ਅਹੁਦਾ ਨਹੀਂ ਆਇਆ
ਜੀ।
ਪਰ ਅੱਜ ਜਦੋਂ ਉਹਨਾਂ ਨੂੰ ਹਟਾਇਆ ਗਿਆ, ਮੈਨੂੰ ਲੱਗਦਾ ਕਿ ਪੰਜਾਬ ਲਈ ਬਹੁਤ ਹਿੱਤਕਾਰੀ ਹੈ ਕੁੰਵਰ ਵਿਜੇ ਪ੍ਰਤਾਪ ਲਈ ਹੋਵੇ ਚਾਹੇ ਨਾ ਹੋਵੇ। ਸੋ ਹੁਣ ਉਹ ਮੁੱਦਿਆਂ ਨੂੰ ਹੋਰ ਬੇਵਾਕੀ ਨਾਲ ਬੋਲ ਸਕਣਗੇ, ਪਹਿਲਾਂ ਤਾਂ ਫਿਰ ਵੀ ਮਾੜਾ ਮੋਟਾ ਕੋਈ ਪਾਰਟੀ ਦੀ ਲਾਜ ਲੱਜਤ ਰੱਖ ਲੈਂਦੇ ਹੋਣਗੇ ਕਿਤੇ ਨਾ ਕਿਤੇ, ਹੈ ਨਾ, ਸ਼ਬਦਾਂ ਦੀ ਚੋਣ ਕਰਨ ਲੱਗਿਆਂ, ਪਰ ਹੁਣ ਅਗਲੇ ਖੁੱਲ੍ਹ ਕੇ ਬੋਲਣਗੇ, ਹੁਣ ਰਹਿ ਕੀ ਗਿਆ
ਜੀ।
MLA ਤੋਂ ਤੁਸੀਂ ਹਟਾ ਨਹੀਂ ਸਕਦੇ, ਜਾਂ ਤਾਂ ਫਿਰ ਕਈ ਕੱਲ ਨੂੰ ਕੋਈ ਦੋਸਤ ਦੁਸ਼ ਲਾ ਕੇ ਫੜਨਾ ਤਾਂ ਪੜ੍ਹ ਲਓ, ਉਹਦੀ ਫਾਈਲ ਤਿਆਰ ਹੁੰਦੀ ਹੈ ਤਾਂ ਕਰ ਲਓ, ਹੈ ਨਾ। ਪਰ ਇੱਥੇ ਤਾਂ ਜਿਨ੍ਹਾਂ ਦੀਆਂ ਫਾਈਲਾਂ ਤਿਆਰ ਸੀ, ਜਿਨ੍ਹਾਂ ਬਾਰੇ ਮੁੱਖ ਮੰਤਰੀ ਕਹਿੰਦੇ ਸੀ, ਉਹਨਾਂ ਨੂੰ ਕੁਛ ਨਹੀਂ, ਉਹਨਾਂ ਦੀਆਂ ਕਲੀਨ ਚਿੱਟਾਂ ਕਲੋਜ਼ਰ ਰਿਪੋਰਟਾਂ ਜਾ ਰਹੀਆਂ ਨੇ ਵਿਜੇ ਸਿੰਗਲੇ ਵਰਗਿਆਂ ਦੀਆਂ, ਅਤੇ ਇੱਧਰ ਫਿਰ ਕੁੰਵਰ ਵਿਜੇ ਪ੍ਰਤਾਪ ਦੀ MLAship ਨੂੰ ਕੋਈ ਖਤਰਾ ਨਹੀਂ
ਜੀ।
ਪਰ ਇਹ ਜ਼ਰੂਰ ਹੈ ਕਿ ਹੁਣ ਉਹਨੂੰ ਪਾਰਟੀ 'ਚੋਂ ਜੇ 5 ਸਾਲ ਲਈ ਕੱਢਿਆ ਗਿਆ, ਤਾਂ ਇੱਥੋਂ ਲੋਕਾਂ ਲਈ ਵੀ ਚਾਨਣ ਹੋ ਗਿਆ ਹੋਊਗਾ ਕਿ ਇਹ ਪਾਰਟੀ ਨੂੰ ਕਿਹੋ ਜਿਹੇ ਲੋਕ ਚਾਹੀਦੇ ਨੇ ਅਤੇ ਕਿਹੋ ਜਿਹੇ ਨਹੀਂ ਚਾਹੀਦੇ।
ਅਤੇ
ਹੁਣ ਕੁੰਵਰ ਵਿਜੇ ਪ੍ਰਤਾਪ ਲਈ ਮੈਨੂੰ ਲੱਗਦਾ ਪੰਜਾਬ ਦੇ ਮੁੱਦਿਆਂ 'ਤੇ ਬੋਲਣ ਲਈ ਰਾਹ ਹੋਰ ਮੋਕਲਾ ਹੋ ਗਿਆ, ਹੋਰ ਰਾਹ ਖੁੱਲ੍ਹਾ ਹੋ ਗਿਆ, ਉਹਨਾਂ ਨੂੰ ਹੁਣ ਕੋਈ ਚਿੰਤਾ ਨਹੀਂ ਹੋਊਗੀ ਇਸ ਗੱਲ।
ਅਤੇ ਦੀਪਕ ਜੀ ਦੱਸਿਓ, ਗਿਆਨੀ ਰਘਵੀਰ ਸਿੰਘ ਹੋਰਾਂ ਵੱਲੋਂ ਪਟੀਸ਼ਨ ਵਾਪਸ ਲੈ ਲਈ ਗਈ ਹੈ ਜੀ।
ਬਿਲਕੁਲ ਜੀ, ਇਹ ਪਿਛਲੇ 2 ਦਿਨਾਂ ਦੀ ਪੰਜਾਬ 'ਚ ਕਾਫੀ ਖਬਰ ਜ਼ੋਰ ਫੜ ਰਹੀ ਸੀ ਕਿ ਇਹ ਗਿਆਨੀ ਰਘਵੀਰ ਸਿੰਘ ਹੋਰੀ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ। 2 ਦਸੰਬਰ ਦੇ ਫੈਸਲੇ ਉਹਨਾਂ ਦੀ ਅਗਵਾਈ ਹੇਠ ਆਏ ਸੀ। ਉਸ ਤੋਂ ਬਾਅਦ ਉਹਨਾਂ ਦਾ ਪੰਥਕ ਰੁਤਬਾ, ਪੰਥਕ ਸਨਮਾਨ ਬਹੁਤ ਵਧਿਆ ਸੀ, ਅਤੇ ਪਰ ਜਿਸ ਤਰ੍ਹਾਂ ਉਹਨੂੰ ਹਟਾਇਆ ਗਿਆ ਉਸ 'ਤੇ ਰੋਸਾ ਵੀ ਪਨ ਪਿਆ। ਪਰ ਉਹਨਾਂ ਕੋਲ ਸ਼੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਸੇਵਾ ਸੀ। ਲੰਘੇ ਦਿਨੀ ਉਹਨਾਂ ਨੇ ਇੱਕ ਪਟੀਸ਼ਨ ਦਾਖਲ ਕੀਤੀ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਜੀ ਪਹਿਲਾਂ ਮੈਨੂੰ ਜਥੇਦਾਰੀ ਤੋਂ ਹਟਾਇਆ, ਹੁਣ ਮੈਨੂੰ ਇਹ ਕਿਸੇ ਵੀ ਸਮੇਂ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਵੀ ਧੱਕੇ ਨਾਲ ਸੇਵਾ ਮੁਕਤ ਕਰ ਸਕਦੇ ਨੇ, ਹਟਾ ਸਕਦੇ ਨੇ, ਸੋ ਇਸ ਲਈ ਰੋਕ ਲਾਈ ਜਾਵੇ। ਇਹ ਜਦੋਂ ਪਟੀਸ਼ਨ ਦੀ ਖਬਰ ਬਾਹਰ ਨਿਕਲੀ ਤਦ ਕਈਆਂ ਨੂੰ ਇਸ ਨੇ ਹੈਰਾਨ ਅਤੇ ਪਰੇਸ਼ਾਨ ਕੀਤਾ, ਕਿਉਂਕਿ ਮੰਨਿਆ ਜਾਂਦਾ ਕਿ ਜਿਹੜੇ ਰੁਤਬੇ ਨੇ ਤਖ਼ਤ ਸਾਹਿਬਾਂ ਦੇ, ਜਥੇਦਾਰਾਂ ਦੇ, ਹੈੱਡ ਗ੍ਰੰਥੀਆਂ ਦੇ, ਇਹ ਬਹੁਤ ਮਾਣਯੋਗ ਸਨਮਾਨਯੋਗ ਨੇ ਔਰ ਇਹਨਾਂ ਅਹੁਦਿਆਂ 'ਤੇ ਰਹਿੰਦਿਆਂ ਦੁਨਿਆਵੀ ਅਦਾਲਤਾਂ 'ਚ ਨਹੀਂ ਜਾਇਆ ਜਾਂਦਾ ਹੁੰਦਾ, ਉਹ ਜਾਣਾ ਸ਼ੋਭਦਾ ਨਹੀਂ ਗਾ। ਸੋ ਇਸ ਲਈ ਇਹ ਬੜਾ ਸਭ ਨੂੰ ਲੱਗਿਆ ਕਿ ਜਿਹੜੇ ਖੁਦ ਮਰਿਆਦਾ ਦੀ ਗੱਲ ਕਰਦੇ ਸੀ ਉਹਨਾਂ ਨੇ ਕਿਉਂ ਇਹ ਰਾਹ ਚੁਣ ਲਿਆ
ਜੀ।
ਤੇ ਫਿਰ ਇਸ ਨੂੰ ਲੈ ਕੇ ਅਸਲ 'ਚ ਤਾਂ ਮੰਨਿਆ ਜਾ ਰਿਹਾ ਕਿ ਉਹਨਾਂ ਨੇ ਪਿਛਲੇ ਦਿਨ ਇਹ ਲਿਖੀ ਸੀ, ਜਿਹੜੀ ਪਿਛਲੀ ਅੰਤਰਿਮ ਕਮੇਟੀ ਦੀ ਬੈਠਕ ਹੋਈ ਆ ਉਹ ਤੋਂ ਪਹਿਲਾਂ ਸ਼ਾਇਦ 9 ਜੂਨ ਦੇ ਨੇੜੇ ਤੇੜੇ ਇਹ ਪਟੀਸ਼ਨ ਦਾਖਲ ਹੋਈ ਆ। ਉਹਨਾਂ ਨੂੰ ਸੀਗਾ ਕਿ ਜਿਹੜੀ ਆਉਂਦੀ ਅੰਤਰਿਮ ਕਮੇਟੀ ਦੀ ਬੈਠਕ ਹੋਣੀ ਆ ਮੈਨੂੰ ਉਹਦੇ ਵਿੱਚ ਹਟਾ ਦੇਣਗੇ, ਪਰ ਉਹਦੇ ਵਿੱਚ ਹਟਾਇਆ ਨਹੀਂ। ਤੇ ਹੁਣ ਜਦੋਂ ਇਹ ਚਰਚਾ ਬਾਹਰ ਆਈ ਤੇ ਇਸ ਤੋਂ ਫਿਰ ਉਹਨਾਂ ਨੇ ਕਿਹਾ ਕਿ ਮੈਂ ਪੰਥਕ ਧਿਰਾਂ ਦੀ, ਪੰਥਕ ਜਥੇਬੰਦੀਆਂ ਦੀ, ਸਿੱਖ ਸੰਗਤ ਦੀ, ਮੈਂ ਉਹਨਾਂ ਦੀ ਆਵਾਜ਼ ਦੀ ਕਦਰ ਕਰਦਾ, ਸਨਮਾਨ ਕਰਦਾ, ਮੈਂ ਮਹਿਸੂਸ ਕਰਦਾ ਕਿ ਕਿਤੇ ਨਾ ਕਿਤੇ ਗਲਤ ਹੋਇਆ, ਮੈਂ ਆਪਣੀ ਇਹ ਪਟੀਸ਼ਨ ਵਾਪਸ ਲੈਣਾ, ਮੇਰੇ ਤੋਂ ਇਹ ਕੁਤਾਹੀ ਹੋਈ ਹੈ। ਸੋ ਬੇਸ਼ੱਕ ਇਹ ਗਲਤੀ ਸੀ, ਉਸ ਗਲਤੀ ਨੂੰ ਦਰੁਸਤ ਕਰਕੇ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਇਸ ਨੂੰ ਫਿਰ ਸਹੀ ਰਾਹ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਜਦੋਂ ਕਿ ਸ਼ੋਭਦਾ ਨਹੀਂ ਸੀ ਅਜਿਹੇ ਅਹੁਦਿਆਂ 'ਤੇ। ਜੇ ਮੈਂ ਕਹਿੰਦਾ ਤੁਹਾਨੂੰ ਹਟਾ ਵੀ ਦਿੰਦੇ ਤੇ ਤਾਂ ਵੀ ਕੀ ਸੀ ਬਈ, ਕੁਰਬਾਨੀ ਤਾਂ ਹਿੱਸੇ ਆਉਂਦੀਆਂ ਰਹੀਆਂ, ਤੇ ਇਹ ਤਾਂ ਐਡਾ ਕੋਈ ਮਸਲਾ ਵੀ ਨਹੀਂ ਸੀਗਾ, ਤੁਹਾਨੂੰ ਪਹਿਲਾਂ ਤਖ਼ਤ ਜਥੇਦਾਰ ਤੋਂ ਵੀ ਧੱਕੇ ਨਾਲ ਹਟਾਇਆ। ਸੋ ਇਸ ਲਈ ਮੈਨੂੰ ਲੱਗਦਾ ਕਿ ਇਹਦੇ ਲਈ ਮਤਲਬ ਉੱਥੇ ਤੱਕ ਜਾਣਾ, ਇਹ ਵੀ ਇਹ ਜਚਾਉਂਦਾ ਸੀਗਾ ਕਿ ਭਾਈ SGPC ਸਾਡੇ ਨਾਲ ਮੁਲਾਜ਼ਮ ਵਾਲਾ ਵਿਵਹਾਰ ਕਰਦੀ ਹੈ
ਜੀ।
ਪਰ ਹੋ ਸਕਦਾ ਕਿ ਹੁਣ ਉਹਨਾਂ ਨੂੰ ਇਹ ਵੀ ਸੁਨੇਹਾ ਲੱਗਿਆ ਹੋਵੇ ਕਿ ਤੁਹਾਨੂੰ ਨਹੀਂ ਹਟਾਇਆ ਜਾ ਰਿਹਾ, ਕਿ ਇਸ ਲਈ ਪਟੀਸ਼ਨ ਵਾਪਸ ਲਈ ਹੈ। ਪਰ ਉਹਨਾਂ ਦਾ ਕਹਿਣਾ ਇਹ ਹੈ ਕਿ ਮੈਂ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਹੋਇਆਂ ਇਹ ਪਟੀਸ਼ਨ ਨੂੰ ਵਾਪਸ ਲੈ ਰਿਹਾ। ਸੋ ਚਲੋ, ਉਹਨਾਂ ਨੇ ਤਾਂ ਆਪਣੀ ਫਿਰ ਇਹ ਗੱਲ ਕਬੂਲ ਕੀਤੀ ਹੈ ਕਿ ਕੁਤਾਹੀ ਹੋਈ ਹੈ, ਨਹੀਂ ਹੋਣੀ ਚਾਹੀਦੀ ਸੀ, ਮੈਂ ਕਰ ਬੈਠਿਆ, ਮੈਂ ਇਹਨੂੰ ਪ੍ਰਵਾਨ ਕਰਦਾ ਅਤੇ ਵਾਪਸ ਲੈਂਦਾ। ਇੱਥੇ ਤਾਂ 2 ਤਰੀਕ ਵਾਲੇ ਫੈਸਲੇ ਝੋਲੀਆਂ ਅੱਡ ਕੇ ਪ੍ਰਵਾਨ ਕਰਨ ਤੋਂ ਬਾਅਦ ਵੀ ਅਜੇ ਤੱਕ ਉਹਦੇ 'ਤੇ ਪੂਰੀ ਮੰਨਣ ਨੂੰ ਤਿਆਰ ਨਹੀਂ, ਸੋ ਇਹ ਵੀ ਪ੍ਰਕਿਰਿਆ ਹੈਗੀ ਹੈ। ਹਾਂ, ਅੱਜ ਜ਼ਰੂਰ ਕੋਰ ਕਮੇਟੀ ਦੀ ਬੈਠਕ 'ਚ ਅਕਾਲੀ ਦਲ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਜੀ ਸਾਨੂੰ 2 ਤਰੀਕ ਦੇ ਫੈਸਲਿਆਂ 'ਚ ਕਿਹਾ ਗਿਆ ਸੀ ਕਿ ਬੂਟੇ ਵੀ ਲਾਉਣੇ ਆ, ਸੋ ਹੁਣ ਜੀ ਬਰਸਾਤ ਦਾ ਮੌਸਮ, ਅਸੀਂ ਬੂਟੇ ਲਾਵਾਂਗੇ। ਅਕਾਲੀ ਦਲ ਬੂਟੇ ਦਾ ਲਾਊਗਾ, ਪਰ ਅਕਾਲੀ ਦਲ ਦੇ ਬੂਟੇ ਨੂੰ ਪਾਣੀ ਕੌਣ ਦਊਗਾ, ਇਹ ਅਜੇ ਫਿਕਰ ਖੜਾ
ਜੀ। ਦੀਪਕ ਜੀ, ਪੰਜਾਬ ਦੇ ਵਿੱਚ ਚਿੱਟੇ ਦੀ ਸਮੱਸਿਆ ਕਿਸ ਕਦਰ ਫੈਲੀ ਹੋਈ ਹੈ, ਅਕਸਰ ਇਹਦੇ ਬਾਰੇ ਅਸੀਂ ਗੱਲ ਕਰਦੇ ਹਾਂ, ਅਤੇ ਜੇ ਅਦਰਵਾਈਜ਼ ਵੀ ਦੇਖੀਏ, ਮਾਹਰੇ ਗੱਲ ਆਖਦੇ ਹੁੰਦੇ ਨੇ ਕਿ ਨਸ਼ਿਆਂ ਦੀ ਸਮੱਸਿਆ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਜੁੜ ਜਾਂਦੀਆਂ ਨੇ, ਅਤੇ ਇਹਦਾ ਬੜਾ ਕਲੋਜ਼ ਲਿੰਕ ਇੱਕ ਹੈਗਾ ਏਡਜ਼ ਦੀ ਬਿਮਾਰੀ ਨਾਲ। ਇਹ ਹੁਣ ਵੱਖੋ ਵੱਖਰੀ ਰੀਸਰਚ ਪਿਛਲੇ 4-5 ਦਹਾਕਿਆਂ ਦੇ ਵਿੱਚ ਜਿਹੜੀ ਸਾਹਮਣੇ ਆਈ ਆ, ਉਹਦੇ ਵਿੱਚ ਕਿੰਨੀ ਵਾਰ ਇਹ ਗੱਲ ਦੀ ਪੁਸ਼ਟੀ ਹੋਈ ਹੈ ਕਿ ਜਦੋਂ ਖਾਸ ਤੌਰ 'ਤੇ ਸਰੰਜਾਂ ਸ਼ੇਅਰ ਕੀਤੀਆਂ ਜਾਂਦੀਆਂ, ਉਹਦੇ ਨਾਲ ਕਿਵੇਂ ਕਈ ਬਿਮਾਰੀਆਂ ਫੈਲਣ ਦਾ ਖਤਰਾ ਹੁੰਦਾ, ਏਡਜ਼ ਉਹਨਾਂ ਦੇ ਵਿੱਚੋਂ ਇੱਕ ਬਿਮਾਰੀ ਆ। ਹੁਣ ਜਿਹੜਾ ਕੋਈ ਡੇਟਾ ਹੈਗਾ ਜੀ, ਜੋ ਤਾਜ਼ਾ ਅੰਕੜੇ ਸਾਹਮਣੇ ਆ ਰਹੇ ਨੇ, ਕੀ ਉਹ ਇਸ ਗੱਲ ਦੀ ਹਾਮੀ ਭਰ ਰਹੇ ਨੇ ਕਿ ਚਿੱਟੇ ਦੇ ਆਦੀ ਹੋਏ ਵਿਅਕਤੀ ਹੁਣ ਏਡਜ਼ ਦੇ ਵੀ ਸ਼ਿਕਾਰ ਹੋ ਰਹੇ ਨੇ?
ਬਿਲਕੁਲ ਵਿਜੇ ਜੀ, ਇਹ ਸਮੇਂ ਸਮੇਂ ਇਹ ਗੱਲ ਸਾਹਮਣੇ ਆਉਂਦੀ ਰਹਿੰਦੀ ਹੈ ਕਿ ਜਿਸ ਤਰ੍ਹਾਂ ਤੁਸੀਂ ਸਿਰਿੰਜ ਦਾ ਜ਼ਿਕਰ ਕੀਤਾ ਜਾਂ ਇਹੋ ਜਿਹੀਆਂ ਮਤਲਬ ਇਕੱਠੀਆਂ ਵਿਚਰਦਿਆਂ ਕੁਝ ਅਜਿਹੀ ਚੀਜ਼ਾਂ ਦੀ ਵਰਤੋਂ ਦਾ, ਸੋ ਉਹਦੇ ਹਵਾਲੇ ਨਾਲ ਇਹ ਅੰਕੜੇ ਵੀ ਸਮੇਂ ਸਮੇਂ ਆਉਂਦੇ ਨੇ ਅਤੇ ਰਿਪੋਰਟਾਂ ਵੀ ਆਉਂਦੀਆਂ ਰਹਿੰਦੀਆਂ ਨੇ, ਪਰ ਇੱਕ ਘਟਨਾ ਦੇ ਹਵਾਲੇ ਨਾਲ ਇਸ ਬਾਰੇ ਖਬਰ ਸਾਹਮਣੇ ਆ ਰਹੀ ਹੈ। ਵੈਸੇ ਤਾਂ ਚਿੱਟਾ ਸ਼ਬਦ ਕਿੰਨਾ ਪਵਿੱਤਰ ਸ਼ਬਦ ਸੀ, ਕਿੰਨਾ ਮਤਲਬ ਕਿ ਪੰਜਾਬ ਦੇ ਲਈ ਤੰਦਰੁਸਤ ਸ਼ਬਦ ਸੀ ਚਿੱਟਾ, ਦੁੱਧ, ਘਿਓ, ਮੱਖਣ, ਲੱਸੀ, ਦਹੀਂ, ਹੈ ਨਾ। ਅਤੇ ਪਰ ਹੁਣ ਚਿੱਟੇ ਦੀ ਪਹਿਚਾਣ, ਚਿੱਟੇ ਦਾ ਮਤਲਬ ਜ਼ਹਿਰ ਹੁੰਦਾ, ਚਿੱਟਾ ਨਾਂ ਲੈਣਾ ਵੀ ਲੋਕਾਂ ਨੂੰ ਇਹ ਲੱਗਦਾ ਕਿ ਪਤਾ ਨਹੀਂ ਮੌਤ ਦਾ ਨਾਂ ਲੈ ਰਹੇ ਹਾਂ ਅਸੀਂ, ਇਹ ਸਥਿਤੀ ਬਣ ਗਈ ਅੱਜ ਦੀ ਤਰੀਕ 'ਚ
ਜੀ।
ਸੋ ਇਹ ਚਿੱਟਾ ਪਹਿਲਾਂ ਮਤਲਬ ਕਿ ਤੁਹਾਨੂੰ ਸਰੀਰਕ ਤੌਰ 'ਤੇ ਤੋੜਦਾ, ਫਿਰ ਪਰਿਵਾਰਕ ਤੌਰ 'ਤੇ ਤੋੜਦਾ, ਫਿਰ ਤੁਹਾਨੂੰ ਸਮਾਜਿਕ ਤੌਰ 'ਤੇ ਤੋੜਦਾ, ਫਿਰ ਆਰਥਿਕ ਤੌਰ 'ਤੇ ਤੋੜਦਾ, ਅਤੇ ਫਿਰ ਦੁਨਿਆਵੀ ਤੌਰ 'ਤੇ ਖਤਮ ਕਰਕੇ ਤੋੜ ਦਿੰਦਾ, ਅਤੇ ਜਦੋਂ ਤੁਸੀਂ ਮਿੱਟੀ ਹੋ ਜਾਂਦੇ ਹੋ, ਰਾਖ ਹੋ ਜਾਂਦੇ ਹੋ
ਜੀ।
ਸੋ ਇਹਦੇ ਵਿੱਚੋਂ ਇੱਕ ਇਹ ਜਿਹੜੀ ਘਟਨਾ ਤੁਸੀਂ ਜ਼ਿਕਰ ਕਰ ਰਹੇ ਹੋ, ਇਹ ਦੂਸਰਾ ਪਹਿਲੂ ਆ ਕਿ ਤੁਸੀਂ ਇੱਕ ਬਿਮਾਰੀ ਤਾਂ ਚਿੱਟੇ ਦੇ ਰੂਪ 'ਚ ਆਪਣੇ ਆਪ ਨੂੰ ਲਾ ਹੀ ਲਈ, ਪਰ ਉਸ ਕੁਝ ਪਲਾਂ ਦੇ ਆਨੰਦ ਦੇ ਚੱਕਰ 'ਚ ਤੁਸੀਂ ਕਿੰਨਾ ਕੁਛ ਹੋਰ ਸੇੜ ਲਿਆ। ਪਿਛਲੇ ਦਿਨੀ ਕਹਿੰਦੇ ਪੰਜਾਬ ਦੇ ਰਾਏਕੋਟ ਖੇਤਰ ਦੇ ਪਿੰਡ ਦੇ 4 ਨੌਜਵਾਨ ਦਿੱਲੀ ਫੜੇ ਗਏ ਨਸ਼ੇ ਦੇ ਮਾਮਲੇ 'ਚ, ਅਤੇ ਨਸ਼ੇ ਦੇ ਮਾਮਲੇ ਜਦੋਂ ਫੜੇ ਗਏ ਤਾਂ ਉਹਨਾਂ ਦੇ ਮੈਡੀਕਲ ਵਗੈਰਾ ਹੋਏ ਤਾਂ ਉਹ HIV ਪੋਜ਼ਿਟਿਵ ਪਾਏ ਗਏ। ਤੇ ਐਚ ਆਈ ਵੀ ਪੋਜ਼ਿਟਿਵ ਪਾਉਣ ਤੋਂ ਬਾਅਦ ਉਹਨਾਂ ਤੋਂ ਜਦੋਂ ਪੁੱਛਗਿੱਛ ਹੋਈ ਤਾਂ ਜਾਂ ਤੱਥ ਲੱਭਣ ਦੀ ਕੋਸ਼ਿਸ਼ ਤਾਂ ਉਹਦੇ ਵਿੱਚ ਉਹੀ ਮਾਮਲਾ ਜਿਹੜਾ ਤੁਸੀਂ ਜੀ ਕਰ ਰਹੇ ਹੋ, ਉਹ ਕਹਿੰਦੇ ਜੀ ਅਸੀਂ ਇੱਕੋ ਸਰਿੰਜ ਦੀ ਵਰਤੋਂ ਕਰ ਲੈਂਦੇ ਹਾਂ। ਹੁਣ ਇਹਦਾ ਮਤਲਬ ਇਕੱਲਾ ਏਡਸ ਕਦੇ ਵੀ, ਪਹਿਲਾਂ ਵੀ ਗੱਲ ਹੁੰਦੀ ਰਹੀ ਕਿ ਏਡ ਦਾ ਮਤਲਬ, ਏਡ ਦੀ ਜੇ ਕਿਸੇ ਨੂੰ ਹੋ ਜਾਵੇ ਤਾਂ ਉਹਦਾ ਮਤਲਬ ਇਹ ਹੈ, ਇਹ ਨਹੀਂ ਗਾ ਕਿ ਉਹ ਬੰਦਾ ਮਤਲਬ ਕਰੈਕਟਰ ਲੈਸ ਆ ਜਾਂ ਇਹ ਹੈ। ਸੋ ਕਿਸੇ ਵੀ ਹੈ ਅਜਿਹੇ ਕਾਰਨ ਕਿੰਨੇ ਨੇ, ਉਹ ਬਲੇਡ ਕਾਰਨ, ਸਰਿੰਜ ਕਾਰਨ, ਕੋਈ ਕਿਸੇ ਦੇ ਕੱਟ ਲੱਗਣ ਕੇ ਖੂਨ ਦਾ ਆਦਾਨ ਪ੍ਰਦਾਨ ਹੋ ਜਾਣ ਕਾਰਨ ਕਿੰਨੇ ਪਹਿਲੂ ਨੇ ਇਹ ਸਾਰੇ।
ਜੀ ਜੀ ਜੀ
ਸੋ ਉਹਨਾਂ ਚੋਂ ਇੱਕ ਇਹ ਪਹਿਲੂ ਉਭਰਿਆ ਕਿ ਇਹ ਚਾਰ ਮੁੰਡੇ ਜੀ ਇਸ ਲਈ ਐਚ ਆਈ ਵੀ ਟੂ ਪੋਜ਼ਿਟਿਵ ਨੇ ਕਿ ਇੱਕ ਟੋਲੀ 'ਚ ਬੈਠ ਕੇ ਡਰੱਗ ਦੀ, ਨਸ਼ੇ ਦੀ ਵਰਤੋਂ ਕਰਦੇ ਨੇ, ਸਰਿੰਜ ਇੱਕ ਵਰਤ ਲੈਂਦੇ ਨੇ। ਹੁਣ ਇਹ ਗਰੰਟੀ ਕੌਣ ਲਊਗਾ ਜੀ ਕਿ ਚਾਰੋਂ ਆਪਸ ਦੇ ਵਿੱਚ ਇਹੀ ਗਰੁੱਪ ਹੈ, ਇਹਨਾਂ ਚਾਰਾਂ 'ਚੋਂ ਕੋਈ ਕਿਸੇ ਹੋਰ ਗਰੁੱਪ 'ਚ ਵੀ ਬੈਠਦਾ ਹੋਊਗਾ ਕਿਸੇ ਦਿਨ, ਤੇ ਉਹ ਗਰੁੱਪ ਤੇ ਬੰਦੇ ਕਿਸੇ ਅੱਗੇ ਬੈਠਦੇ ਹੋਣਗੇ। ਸੋ ਇਹ ਕਿੱਡੀ ਵੱਡੀ ਇੱਕ ਚੇਨ ਹੋਣੀ, ਤਾਂ ਮਤਲਬ ਹਰ ਚਿੱਟੇ ਦਾ ਆਦੀ ਲਈ ਖਤਰਾ ਪਹਿਲਾਂ ਖੜਾ ਕਿ ਏਡ ਦਾ ਰੋਗੀ ਤਾਂ ਹੋ ਹੀ ਸਕਦਾ
ਜੀ,
ਤੇ ਫਿਰ ਇਹ ਇਕੱਲਾ ਚਿੱਟੇ ਦੇ ਨਸ਼ੇੜੀਆਂ ਤੱਕ ਨਹੀਂ ਰੁਕੂਗੀ ਏਡ, ਜੇ ਏਦਾਂ ਕਿਸੇ ਨੂੰ ਹੋਈ ਹੈ ਤਾਂ ਉਹਦੇ ਘਰ ਤੱਕ ਵੀ ਜਾਊਗੀ, ਜੇ ਉਹਦਾ ਪਰਿਵਾਰ ਹੈ
ਜੀ,
ਖਾਸ ਕਰ ਜੇ ਉਹਦੀ ਮੈਰਿਜ ਲਾਈਫ ਹੈ
ਜੀ,
ਫਿਰ ਇਹ ਉੱਥੇ ਖਤਰਾ ਖੜਾ ਉੱਥੋਂ। ਸੋ ਇਸ ਲਈ ਇਹਦਾ ਮਤਲਬ ਇਹ ਚਿੱਟੇ ਦਾ, ਚਿੱਟੇ ਤੋਂ ਐਚ ਆਈ ਵੀ ਹੋਣ ਦਾ ਮਤਲਬ ਸਿਰਫ ਨਸ਼ੇੜੀਆਂ ਤੱਕ ਨਹੀਂ ਹੈ, ਇਹ ਪੰਜਾਬ ਲਈ ਇੱਕ ਨਵੀਂ ਬਿਮਾਰੀ ਖੜੀ ਆਉਣ ਸਿਰ ਤੇ
ਜੀ।
ਸੋ ਇਹ ਖਤਰਾ ਛੋਟਾ ਨਹੀਂ ਹੈ, ਇਸ ਨੂੰ ਸਰਕਾਰਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ, ਮੈਡੀਕਲ ਖੇਤਰ ਦੀ ਧਿਰ ਨੂੰ, ਸਾਡੇ ਨੂੰ ਹੈ ਮੰਤਰਾਲਿਆਂ ਨੂੰ, ਚਾਹੇ ਕੇਂਦਰੀ ਨੇ ਚਾਹੇ ਸੂਬੇ ਨੇ, ਉਹਨਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ, ਔਰ ਇਹਦੀ ਰੋਕਥਾਮ ਲਈ ਵੱਡੇ ਪੱਧਰ ਤੇ ਕੰਮ ਕਰਨ ਦੀ ਲੋੜ ਹੈ। ਵੈਸੇ ਤਾਂ ਸਾਰਿਆਂ ਦੀ ਜੜ ਚਿੱਟਾ ਹੈ, ਜੇ ਚਿੱਟੇ ਦੀ ਜੜ ਵੱਢੀ ਜਾਵੇ ਤਾਂ ਮਸਲਾ ਹੱਲ ਹੋ ਜਾਵੇ। ਸਰਕਾਰ ਦਮ ਤਾਂ ਭਰ ਰਹੀ ਹੈ ਕਿ ਲਓ ਜੀ ਅਸੀਂ ਹੁਣ ਸਭ ਤੋਂ ਬੜਾ ਤਸਕਰ ਫੜ ਲਿਆ, ਜੇ ਉਹਦੇ ਫੜਨ ਨਾਲ ਵੀ ਰੁਕਦਾ ਹੋਵੇ ਭਾਈ ਤਾਂ ਵੀ ਦੱਸ ਦਿਓ ਸਾਨੂੰ, ਜੇ ਰੁਕੇ ਤਾਂ ਸਹੀ, ਪਰ ਇਹ ਸਭ ਕਾਗਜ਼ੀ ਪੱਤਰੀ ਕਾਰਵਾਈ, ਪੰਜਾਬ 'ਚੋਂ ਚਿੱਟਾ ਮੁੱਕਣ ਦਾ ਅਜੇ ਰਾਹ ਨਹੀਂ ਲੱਗਦਾ
ਜੀ। ਦੀਪਕ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਪਰਸੋਂ ਨੂੰ ਗੱਲਬਾਤ ਹੋਏਗੀ ਜੀ, ਕੱਲ੍ਹ ਕੈਨੇਡਾ ਡੇ ਆ, ਸੋ ਰਾਸ਼ਟਰੀ ਛੁੱਟੀ ਦਾ ਦਿਨ
ਜੀ, ਮੁਬਾਰਕਾਂ,
ਬਹੁਤ
ਸਾਰਿਆਂ ਨੂੰ ਵਧਾਈਆਂ ਜੀ, ਬਹੁਤ
ਜੀ ਮਿਹਰਬਾਨੀ ਦੀਪਕ ਜੀ, ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ।